ਮੰਗਦੇ ਹੋ। ਇਹਦਾ ਮਤਲਬ ਉੱਥੇ ਪੜ੍ਹਾਈ ਮਾਇਆ ਮੋਹ ਵਾਲੀ ਸੀ, ਉਸ ਨੂੰ ਕਹਿ ਰਹੇ ਨੇ ਮਾਇਆ ਮੋਹ ਸਭ ਕੂੜ। ਉਹਨਾਂ ਦੀ ਪੜ੍ਹਾਈ ਉਹ ਮਾਇਆ ਮੋਹ ਵਾਲੀ ਸੀ, ਪੰਡਿਤ ਪਾੜੀ ਬਾਟ ਬਾਣਤਾ, ਉਹਨੇ ਪੰਡਿਤ ਨੇ ਪਾੜ ਲਈ ਸੀ, ਜੋਤ ਤੋਂ ਚੱਕ ਕੇ ਜਾਤ ਨਾਲ ਜੋੜਦੇ ਸੀ, ਜੋਤ ਛੱਡਤੀ ਜਾਤ ਨਾਲ ਜੋੜਦੇ, ਸਰੀਰ ਨਾਲ ਜੋੜਦੇ, ਮਾਇਆ ਨਾਲ ਜੋੜਦੇ।
ਧਨ ਨਹੀਂ ਬਾਛਾ ਸੁਰਗ ਨਾ ਅੱਛਾ,
ਜਿਹੜੇ ਧਨ ਦੀ ਇੱਛਾ ਹੀ ਨਹੀਂ ਰੱਖਦੇ, ਬਾਛਾ ਇੱਛਾ ਰੱਖਣਾ, ਮਨ ਬਾਛਤ ਫਲ ਪਾਵੈ, ਮਨ ਦੀ ਜੋ ਇੱਛਾ ਉਹ ਫਲ ਪਾਵੇ। ਧਨ ਦੀ ਤਾਂ ਇੱਛਾ ਹੀ ਨਹੀਂ ਰੱਖਦੇ, ਧਨ ਹੀ ਬਾਛਾ, ਸੁਰਗ ਦੀ ਇੱਛਾ ਵੀ ਨਹੀਂ ਹੈ,
ਸੁਰਗ ਨੂੰ ਅੱਛਾ,
ਉਹ ਸੁਰਗ ਦੀ ਇੱਛਾ ਵੀ ਨਹੀਂ ਹੈ। ਸੁਰਗ ਕੀ ਹੁੰਦਾ? ਸੁਰਗ ਸੰਸਾਰੀ ਸੁੱਖ ਦਾ ਨਾ ਸੁਰਗ, ਸੁਰਗ ਦੇਵਤਿਆਂ ਨੂੰ ਓਂਕਾਰ ਰਹਿੰਦਾ, ਉਹ ਇੱਛਾ ਨਹੀਂ ਹੈ ਸੁਰਗ ਦੀ, ਸੁਰਗ ਤੇ ਹੈ ਹੀ ਨਹੀਂ, ਇਹ ਤਾਂ ਐਵੇਂ ਕਲਪਨ ਗੱਲਾਂ ਨੇ, ਨਾ ਸੁਰਗ ਆ ਕਿਤੇ ਨਾ ਨਰਕ ਆ, ਇੱਥੇ ਹੀ ਨਰਕ ਆ, ਇੱਥੇ ਹੀ ਸੁਰਗ। ਜਿਹੜੇ ਲੋਕ ਸੁਖੀ ਨੇ ਦੀਦੇ ਸਾਨੂੰ ਸੁਰਗ ਚ ਲੱਗਦੇ ਨੇ, ਹੈ ਉਹ ਵੀ ਨਰਕ ਚ, ਉਹਨਾਂ ਨੂੰ ਪੁੱਛੀਏ ਤਾਂ ਉਹ ਨਰਕ ਚ ਨੇ, ਸਾਨੂੰ ਲੱਗਦਾ ਸੁਰਗ ਚ ਨੇ।
ਅਤ ਪ੍ਰਿਯ ਪ੍ਰੀਤ ਸਾਧ ਰਜ ਰਾਚੈ,
ਉਹਨਾਂ ਦੀ ਪ੍ਰੀਤ ਕਿਹਦੇ ਨਾਲ ਹੁੰਦੀ ਹੈ? ਭੁੱਖ ਕੀ ਹੁੰਦੀ ਹੈ? ਭੁੱਖ ਤਾਂ ਉਹਨਾਂ ਨੂੰ ਧੂੜ ਪਨੀਰ ਦੀ ਹੈ, ਸਾਧ ਦੀ ਜਿਹੜੀ ਰਾਜ ਹੈ, ਹੁਣ ਇੱਥੇ ਧੂੜ ਨੂੰ ਰਾਜ ਕਹਿ। ਅਤ ਪ੍ਰਿਯ ਪ੍ਰੀਤ ਸਾਧ ਰਜ ਰਾਚੈ, ਰਾਜ ਕੀ ਹੁੰਦੀ ਹੈ? ਇੱਕ ਫੁੱਲ ਹੁੰਦਾ ਨਾ ਜਿਹੜਾ ਖਿੜਦਾ, ਉਹਦੇ ਤੇ ਇੱਕ ਬਰੀਕ ਬਰੀਕ ਇੱਕ ਕਿਸਮ ਦੀ ਐਂ ਹੁੰਦੀ ਹੈ, ਕਦੇ ਕਦੇ ਲੱਗਦੀ ਸਫੇਦ ਸਫੇਦ ਵੀ, ਅਤੇ ਧੂੜ ਕਿਤੇ ਆ ਕੇ ਜੰਮੀ ਹੋਈ ਹੈ, ਉੱਤੇ ਹੁੰਦੀ ਹੈ ਉਹਦੇ ਟਿੱਕੀ, ਫੁੱਲ ਦੇ ਉੱਤੇ ਲੱਗਦੀ ਹੈ, ਕਈ ਫੁੱਲਾਂ ਦੇ ਉੱਤੇ ਹੁੰਦੀ ਹੈ, ਉਹਨੂੰ ਰਾਜ ਕਹਿੰਦੇ ਨੇ। ਸਾਧੇ ਹਿਰਦੇ ਕਮਲ ਦੇ ਵਿੱਚ ਖਿੜਿਆ ਹੁੰਦਾ ਨਾ, ਜਦ ਉਹ ਚੋਂ ਰਾਜ ਨਿਕਲਦੀ ਹੈ, ਹਵਾ ਨਾਲ ਉੱਡ ਕੇ ਆਉਂਦੀ ਹੈ। ਰਾਜ ਤਾਂ ਅਸਲ ਜਿਸ ਸਾਧ ਹਿਰਦੇ 'ਚ ਹੁੰਦੀ ਹੈ, ਫੁੱਲ ਤੇ ਵੀ ਉਹ ਜਿਹਾ ਇੱਕ ਨਕਸ਼ਾ ਬਣਿਆ ਹੋਇਆ ਹੁੰਦਾ ਹੈ, ਜੇ ਸਮਝਣਾ ਹੋਵੇ ਬਾਹਰੋਂ, ਜੇ ਬਾਹਰੋਂ ਵੱਲ ਸਮਝਾਉਣੀ ਹੋਵੇ, ਐਂ ਲੱਗਦਾ ਵੀ ਇਹਦੇ 'ਤੇ ਧੂੜ ਜੀ ਆਈ ਹੋਈ ਹੈ, ਫੁੱਲਾਂ ਦੇ ਉੱਤੇ ਹੁੰਦੀ ਹੈ ਵਿਚਾੜ ਲਈਆਂ ਪੱਤੀਆਂ ਦੇ ਵਿੱਚ, ਤਾਜ਼ੇ ਤਾਜ਼ੇ ਫੁੱਲਾਂ 'ਤੇ। ਸਾਧ ਰਜ ਰਚ
ਧੰਦੇ ਕਹਾਂ ਵਿਆਪੈ,
ਸਾਧ ਦੇ ਜਿਹੜੀ ਹਿਰਦੇ 'ਚੋਂ ਗੱਲ ਆਉਂਦੀ ਹੈ ਨਾ ਅੰਦਰੋਂ ਬਾਣੀ, ਉਹਦੀ ਉਹਨਾਂ ਨੂੰ ਰੁਚੀ ਹੁੰਦੀ ਹੈ, ਉਹਦੀ ਉਹ ਭੁੱਖ ਹੁੰਦੀ ਹੈ, ਉਹਦੇ ਨਾਲ ਰਚੇ ਵਿਚੇ ਹੁੰਦੇ ਨੇ, ਉਹੀ ਉਹਨਾਂ ਦਾ ਟੇਸਟ ਹੁੰਦਾ, ਉਹੀ ਉਹਨਾਂ ਦੀ ਖੁਰਾਕ ਹੁੰਦੀ।
ਧੰਦੇ ਕਹਾਂ ਵਿਆਪੈ ਤਾਹੂੰ,
ਉਹਨਾਂ ਨੂੰ ਧੰਦਾ ਕਿੱਥੇ ਵਿਆਪਦਾ? ਉਹ ਧਰਮ ਨੂੰ ਧੰਦਾ ਨਹੀਂ ਬਣਾ ਸਕਦੇ, ਸੰਸਾਰੀ ਧੰਦੇ 'ਚ ਉਹਨਾਂ ਦਾ ਜੀ ਨਹੀਂ ਲੱਗਦਾ ਹੈਗਾ, ਕਰਦੇ ਨੇ, ਕਬੀਰ ਵੀ ਕਰ ਰਿਹਾ ਕੰਮ, ਕੰਮ ਕਰ ਰਿਹਾ, ਧੰਦਾ ਨਹੀਂ ਕਰ ਰਿਹਾ। ਧੰਦਾ ਹੋਰ ਚੀਜ਼ ਹੈ, ਕੰਮ ਹੋਰ ਚੀਜ਼ ਹੈ, ਹੱਥ ਪੈਰ ਕਰ ਕੰਮ ਸਭ, ਰਵਿਦਾਸ ਵੀ ਕਰਦਾ, ਧੰਦਾ ਖੇਤੀ ਕਰਦਾ, ਉਹਨਾਂ ਨੂੰ ਧੰਦਾ ਨਹੀਂ ਵਿਆਪ, ਧੰਦਾ ਕਦ ਵਿਆਪਦਾ? ਜਦ ਸੰਸਾਰੀ ਕੰਮ ਆਪਣਾ ਜਿਹੜਾ ਨਾਮ ਵਾਲਾ ਟਾਰਗੇਟ ਆ ਉਹਨੂੰ ਬੁਲਾ ਦੇਵੇ ਨਾ, ਫਿਰ ਇਹ ਧੰਦਾ ਬਣੇ। ਜਿਹੜੇ ਕੰਮ ਚੋਂ ਧਰਮ ਗਾਇਬ ਹੋ ਗਿਆ, ਕਰਨ ਵੇਲੇ ਧਰਮ ਗਾਇਬ ਆ, ਉਹ ਧੰਦਾ ਬਣ ਗਿਆ। ਧਰਮ ਦੀ ਕੀਮਤ ਤੇ ਪੈਸੇ ਆ ਰਹੇ ਨੇ ਤੁਹਾਡੇ, ਕੋਈ ਜ਼ਰੂਰੀ ਨਹੀਂ ਵੀ ਧੰਦਾ ਦੂਆ ਹੀ ਹੁੰਦਾ, ਕੋਈ ਜ਼ਰੂਰੀ ਨਹੀਂ ਧਰਮ ਦੇ ਨਾਂ ਤੇ ਹੀ ਧੰਦਾ ਹੁੰਦਾ। ਧਰਮ ਦੀ ਕੀਮਤ ਤੇ ਜਿਹੜਾ ਤੁਸੀਂ ਧਨ ਖੱਟਿਆ ਉਹ ਸਾਰਾ ਧੰਦਾ ਹੀ। ਜਿਹੜੇ ਟਾਈਮ 'ਤੇ ਧਰਮ ਕਮਾਉਣਾ ਸੀ ਉਹ ਟਾਈਮ 'ਚ ਉਹ ਟਾਈਮ ਤੁਸੀਂ ਧਨ ਸੰਸਾਰੀ ਖੱਟਿਆ, ਉਹ ਧਰਮ ਦੀ ਕੀਮਤ 'ਤੇ ਖੱਟਿਆ, ਧਰਮ ਵੇਚ ਕੇ ਖੱਟਿਆ ਉੱਥੇ, ਉਹ ਸਾਰਾ ਧੰਦਾ। ਇਹ ਵੀ ਧੰਦਾ, ਇਹ ਧੰਦਾ ਮੂਰਖਾਂ ਦਾ। ਦੇਖੋ ਫਰਕ ਹੈ, ਦੋਹਾਂ ਦੀ ਸਜ਼ਾ ਦਾ ਫਰਕ ਹੈ, ਸਜ਼ਾ ਅੱਡੋ ਅੱਡ ਹੈ ਦੋਹਾਂ। ਇਹਦੇ ਪੈਰ ਕੁਹਾੜਾ ਆਪਣੇ ਕਾਫਲ ਨੇ ਆਪਣੇ ਹੱਥ ਮਾਰੇ, ਇਹ ਮੂਰਖ ਹੈ ਸਭ। ਇਸ ਕੰਮ ਕਰਨ ਵਾਲੇ ਨੂੰ ਮੂਰਖ ਬਣੇ, ਉਸ ਕੰਮ ਕਰਨ ਵਾਲੇ ਨੂੰ ਸ਼ੈਤਾਨ ਬਣੇ। ਸਜ਼ਾ ਅੱਡੋ ਅੱਡ ਹੈ। ਉਹ ਭੇਖ ਦਿਖਾਏ ਹੋ ਜਗਤ ਕੋ ਲੋਕ ਨੂੰ ਕੋ ਬਸ ਕੀ ਨਾਲੀ ਕੈਟਾਗਰੀ ਇਹ ਨਹੀਂ ਆਉਂਦੇ। ਇਹ ਧੰਦੇ ਵਾਲੇ ਉਹ ਧੰਦੇ ਵਾਲੇ ਭੇਖ ਦਿਖਾਏ ਹੋ ਜਗਤ ਕੋ ਲੋਕ ਨੂੰ ਕੋ ਬਸ ਕੀ ਨਾਲੀ ਕੈਟਾਗਰੀ ਚਾਹੁਣਗੇ। ਜਿਨ੍ਹਾਂ ਨੇ ਧਰਮ ਨੂੰ ਹੀ ਧੰਦਾ ਬਣਾ ਕੇ ਪੈਸੇ ਕੱਟੇ ਉਹ ਦਫਾ ਇਹਨਾਂ ਤੇ ਨਹੀਂ ਲੱਗਦੀ। ਹਾਂ ਉਹ ਦਫਾ ਨਹੀਂ ਲੱਗਦੀ। ਇਹਦਾ ਕਤਲੇ ਪਰ 304 ਦਫਾ ਲੱਗੂ, ਉਹ 302 ਲੱਗੂ। ਅਪਰਾਧ ਇੱਕੋ ਜਿਹਾ ਹੀ ਹੈ ਪਰ ਦਫਾ ਦਾ ਫਰਕ। ਇਹਨਾਂ ਨੇ ਆਪਣਾ ਨੁਕਸਾਨ ਕੀਤਾ, ਉਹਨਾਂ ਨੇ ਦੂਜਿਆਂ ਦਾ ਵੀ ਕੀਤਾ। ਇਹਨਾਂ ਨੇ ਆਪਣਾ ਕੀਤਾ, ਉਹਨਾਂ ਨੇ ਦੂਜਿਆਂ ਦਾ ਜ਼ਿਆਦਾ ਕੀਤਾ, ਆਪਣਾ ਤਾਂ ਕੀਤਾ ਨਹੀਂ, ਆਪਣੀ ਤਾਂ ਕਮਾਈ ਕੀਤੀ। ਉਹਨਾਂ ਨੇ ਬਹੁਤ ਘਰ ਗਾਲੇ ਨੇ, ਹੋਰ ਇਹਨਾਂ ਨੇ ਆਪਣੇ ਹੀ ਗਾਲਿਆ। ਖਬਰਾਂ ਕਿਸੇ ਦੀ ਸਿੱਖਿਆ ਨਾਲ ਗਾਲਿਆ। ਇਹ ਮੂਰਖ ਜ਼ਰੂਰ ਨੇ ਕਿ ਉਹਨਾਂ ਨੇ ਗਲਤ ਸਿੱਖਿਆ ਲੈ ਲਈ, ਮੰਨ ਲਈ, ਕੰਮ ਅਕਲ ਤਾਂ ਮੰਨੇ ਗਏ ਨੇ ਇਹ। ਉਹ ਅਪਰਾਧ ਆਪਣੇ ਹੀ ਵਿਗਾੜੇ ਨਾ। ਦੋਹਾਂ 'ਚ ਫਰਕ ਹੈ, ਦੋਵੇਂ ਧੰਦੇ ਇਹ, ਦੋਵੇਂ ਜਗ੍ਹਾ ਕਤਲ, ਪਰ ਫਿਰ ਵੀ ਸਜ਼ਾ ਅੱਡੋ ਅੱਡ।
ਧੰਦੇ ਕਹਾਂ ਵਿਆਪੈ ਤਾਹੂ,
ਉਹਨੂੰ ਆਦਮੀ ਨੂੰ ਧੰਦਾ ਕਿਵੇਂ ਵਿਆਪਜੂ ਉਹਦੇ ਅੰਦਰ, ਉਹ ਕਿਵੇਂ ਭੁੱਲ ਜੂਗਾ, ਕਿਵੇਂ ਭੁੱਲ ਜੂ ਆਪਣੀ ਟਾਰਗੇਟ ਨੂੰ, ਉਹ ਟਾਰਗੇਟ ਤੇ ਹੀ ਉਹਦੀ ਨਿਗਾਹ ਰਹੂਗੀ।
ਇੱਕ ਛਾੜ ਅਨ ਕਤਹ ਨਾ ਜਾਊ,
ਇੱਕ ਨੂੰ ਛੱਡ ਕੇ, ਆਪਣੇ ਹਿਰਦੇ ਨੂੰ ਛੱਡ ਕੇ, ਏਕਤਾ ਨੂੰ ਛੱਡ ਕੇ, ਮਨ ਅਚਤਰੀ ਨੂੰ, ਮਨ ਕੱਲਾ ਕਾਹਦੇ ਛੱਡ ਕੇ ਜਾਊਗਾ, ਉਹ ਇੱਕ ਨਾਲ ਜੁੜਿਆ ਰਹਿੰਦਾ, ਉਹ ਅੰਦਰਲੇ ਸਰੀਰ ਨਾਲ ਜੁੜਿਆ ਰਹਿੰਦਾ, ਬਾਹਰਲੇ ਨਾਲ ਨਹੀਂ ਜੁੜਦਾ। ਏਕਦਾ ਮਤਲਬ ਜਦ ਏਕ ਆਊ ਅੰਦਰਲਾ ਸਰੀਰ ਆਊ, ਚੇਤਨ ਸਰੀਰ ਤੋਂ ਨੂੰ ਛੱਡ ਕੇ ਦੂਏ ਸਰੀਰ ਤੇ ਨਹੀਂ ਬਹਿੰਦਾ ਜਾ ਕੇ, ਕਿਉਂਕਿ ਧੰਦਾ ਦੂਏ ਸਰੀਰ ਵਾਸਤੇ, ਬਾਹਰਲੇ ਵਾਸਤੇ, ਧਰਮ ਅੰਦਰਲੇ ਸਰੀਰ ਵਾਸਤੇ, ਧਰਮ ਅੰਦਰਲੇ ਸਰੀਰ ਵਾਸਤੇ ਹੈ। ਅੰਦਰੇ ਸਰੀਰ ਦਾ ਖਾਣਾ ਪਹਿਨਣਾ, ਅੰਦਰੇ ਸਰੀਰ ਦਾ ਕਲਿਆਣ, ਅੰਦਰਲੇ ਸਰੀਰ ਦਾ ਸੁਖ ਮੰਗਲ, ਇਹ ਬਾਲ ਲੈਂਦਾ, ਧੰਦਾ ਬਾਲ ਲੈਂਦਾ। ਉਹ ਅਸਲੀ ਸਰੀਰ ਦਾ ਨਕਲੀ ਦਾ, ਇਹਦੀ ਅਕਲ ਤੇ ਹੈ ਵੀ ਨਕਲੀ ਸਰੀਰ ਵਾਸਤੇ ਕਰਨਾ, ਅਸਲੀ ਵਾਸਤੇ ਕਰਨਾ, ਤਾਂ ਕਰਕੇ ਉਹਨੂੰ ਮੂਰਖ ਕਿਹਾ ਵੀ ਨਕਲੀ ਸਰੀਰ ਵਾਸਤੇ ਤਾਂ ਲੱਗਿਆ ਰਹਿੰਦਾ, ਅਸਲੀ ਵਾਸਤੇ ਕੁਛ ਨਹੀਂ ਕਰਦਾ, ਆਪਣੇ ਵਾਸਤੇ ਕੁਛ ਨਹੀਂ ਕਰਦਾ, ਅਵਰ ਕਾਜ ਕਰਦਾ, ਅਵਰ ਕਾਜ ਤੇਰੇ ਕਿਤੇ ਨਾ ਕੰਮ, ਤੇਰੇ ਕਿੱਥੇ ਕੰਮ ਆਉਣਗੇ, ਆਪਣੇ ਵਾਸਤੇ ਨਹੀਂ ਕੁਛ ਕਰਦਾ। ਬਸ ਇੰਨਾ ਹੀ ਫਰਕ ਹੈ, ਤਾਂ ਇਹਨੂੰ ਮੂਰਖ ਕਿਹਾ।
ਜਾ ਕੇ ਹੀਏ ਦਿਓ ਪ੍ਰਭ ਨਾਮ,
ਜਾ ਕੇ ਹੀਏ ਦਿਓ ਪ੍ਰਭ ਨਾਮ, ਜਿਹਦੇ ਹਿਰਦੇ ਚ ਪ੍ਰਭ ਨੇ ਨਾਮ ਦੇ ਦਿੱਤਾ, ਜਿੱਥੇ ਨਾਮ ਹੀ ਪ੍ਰਗਟ ਹੋ ਗਿਆ।
ਨਾਨਕ ਸਾਧ ਪੂਰਨ ਭਗਵਾਨ,
ਨਾਨਕ ਕਹਿੰਦਾ ਉਹੀ ਸਾਧ ਆ, ਉਹੀ ਪੂਰਨ ਭਗਵਾਨ ਹੈ। ਭਗਵਾਨ ਨੀ, ਭਗਵਾਨ ਤੋਂ ਵੀ ਗਾਣਾ ਹੈ। ਪੂਰਨ ਭਗਵਾਨ ਕਿਉਂ ਆਇਆ? ਕਿਉਂਕਿ ਅਧੂਰੇ ਭਗਵਾਨ ਨੇ, ਕ੍ਰਿਸ਼ਨ ਭਗਵਾਨ ਹੈ, ਅਧੂਰਾ ਉਹ, ਪੂਰਾ ਭਗਵਾਨ ਨੀ। ਇਹ ਅਸਲੀ ਭਗਵਾਨ ਨੇ, ਉਹ ਨਕਲੀ ਨੇ ਭਗਵਾਨ। ਰਾਮ ਵੀ ਭਗਵਾਨ ਨਕਲੀ ਹੈ। ਉਹ ਜਿਹੜੇ ਦਸ ਨੇ ਨਾ ਭਗਵਾਨ, ਉਹਨਾਂ ਚ ਇਹ ਅਵਤਾਰ ਜਿਹੜੇ ਦਸ ਨੇ,
ਉਹ ਪੂਰਨ ਭਗਵਾਨ,
ਉਹ ਪੂਰਨ ਭਗਵਾਨ ਨੇ, ਉਹ ਭਗਵਾਨ ਨੇ। ਇਹ ਪੂਰਨ ਭਗਵਾਨ, ਗੁਰਮੁਖ ਪੂਰਨ ਭਗਵਾਨ, ਗੁਰਮੁਖ ਦੀ ਅਵਸਥਾ ਰਾਮ ਚੰਦਰ ਔਰ ਕ੍ਰਿਸ਼ਨ ਔਰ ਸ਼ਿਵਜੀ ਨੂੰ ਕਿਤੇ ਉੱਪਰ, ਕਿਤੇ ਉੱਪਰ ਅਵਸਥਾ, ਕਿੱਥੋਂ ਇਹ ਪਤਾ ਲੱਗਦਾ? ਭੈ ਫਿਰ ਕਾਹਦੀ ਰਹੇਗੀ? ਭੈ ਕਾਹਦੀ ਰਹੇਗੀ? ਪੈ ਕਾਹੂ ਕੋ ਦੇਤ ਨਾ ਪੈ ਮਾਨਤਾ। ਜਿਹੜਾ ਦਸੂ ਦੀ ਬਾਣੀ ਹੈ ਉਹ ਤਾਂ ਕੰਬਦੇ ਨੇ, ਪੜ੍ਹਦੇ ਲੋਕ ਉਹਨਾਂ ਨੂੰ ਡਰਦੇ ਨੇ ਜਦ ਆਉਂਦਾ ਸ਼ਿਵਜੀ ਦੇ ਖਿਲਾਫ ਆਉਂਦੀ ਹੈ ਗੱਲ, ਲੋਕ ਡਰਦੇ ਨੇ। ਜਿਹੜੇ ਮੜੀਆਂ ਮੁੜੀਆਂ ਉਹਦੇ ਡਰਦੇ ਨੇ, ਉਹ ਕਿੱਥੇ ਪੜ੍ਹ ਲੈਣਗੇ ਇਹ ਜਿਹੇ ਗੱਲ। ਤਾਂ ਹੀ ਇਹ ਪ੍ਰਚਾਰ ਕਰਦੇ ਨੇ। ਵਿਦਵਾਨ ਵੀ ਅੰਦਰੋਂ ਕਮਜ਼ੋਰ ਹੁੰਦੇ ਨੇ, ਡਰਦੇ ਹੁੰਦੇ ਨੇ, ਵਿਦਵਾਨ ਬਹੁਤ ਡਰਪੋਕ ਹੁੰਦੇ ਨੇ ਅੰਦਰੋਂ, ਅੰਦਰੋਂ ਨਹੀਂ ਸੱਚੇ ਹੁੰਦੇ। ਕਿਤੇ ਇਹਨਾਂ ਦੀ ਅਵਸਥਾ ਕਿੱਥੇ ਬਦਲਦੀ ਹੈ? ਬਾਣੀ ਨੂੰ ਕਿਤੇ ਮੰਨਦੇ ਨੇ, ਗੁਰਬਾਣੀ ਨੂੰ ਮੰਨੇ ਦੇ ਬਿਨਾਂ ਅਵਸਥਾ ਨਹੀਂ ਬਦਲਦੀ ਹੈ, ਮੰਨਦੇ ਨਹੀਂ ਹੁੰਦੇ ਵਿਦਵਾਨ। ਵਿਦਵਾਨਾਂ ਨੂੰ ਤਾਂ ਜਿਹੜਾ ਗਿਆਨ ਵੀ ਹੁੰਦਾ ਨਾ, ਅਲਰਜੀ ਕਰ ਜਾਂਦਾ, ਅਲਰਜੀ ਗਿਆਨ ਦੀ ਵੀ ਅਲਰਜੀ ਹੋ ਜਾਂਦੀ ਹੈ। ਜੇ ਗਿਆਨ ਦੀ ਅਲਰਜੀ ਹੋ ਜਾਏ ਤਾਂ ਹਮ ਵੀ ਬਣ ਜਾਂਦੀ ਹੈ, ਇਹਨੂੰ ਅਲਰਜੀ ਹੁੰਦੀ ਹੈ ਗਿਆਨ ਦੀ। ਅਸਲੀ ਤਾਂ ਇਹਨਾਂ ਦੇ ਸਮਝ ਨਹੀਂ ਆਇਆ, ਅਰਥ ਅਸਲੀ ਦਾ ਇਹਨਾਂ ਨੂੰ ਪਤਾ ਨਹੀਂ ਹੁੰਦਾ। ਇਹਦਾ ਕੋਈ ਜਿਹੜਾ ਗਿਆਨ ਹੈ ਉਹ ਅਲਰਜੀ ਵਾਲਾ ਹੀ, ਜਿਹੜੀਆਂ ਕਿਤਾਬਾਂ ਪੜ੍ਹਦੇ ਨੇ ਉਹੀ ਪੜ੍ਹਦੇ ਨੇ ਜਿਹੜੀਆਂ ਇਹਨਾਂ ਦੇ ਸਮਝ ਆ ਜਾਣ। ਗੁਰਬਾਣੀ ਦੇ ਸਮਝ ਤੋਂ ਬਾਹਰ ਹੈ, ਗੁਰਬਾਣੀ ਤਾਂ ਆਦਮੀ ਦੀ ਸਮਝ ਤੋਂ ਪਰੇ ਦੀ ਗੱਲ ਹੈ, ਆਦਮੀ ਦੀ ਸਮਝ ਤੋਂ ਪਰੇ ਦੀ ਗੱਲ ਹੈ। ਇਹ ਤਾਂ ਜਦ ਸਮਝ ਆਉਂਦੀ ਹੈ, ਜਦ ਕੁਛ ਕਿਰਪਾ ਹੀ ਹੋ ਜਾਵੇ, ਇਹਦੀ ਸਮਝ ਆਉਂਦੀ ਹੈ, ਸਮਝ ਆਉਂਦੀ ਆ ਨਾ ਜਾਂਦੀ। ਕਿੰਨੀਆਂ ਲੋਕਾਂ ਨੇ ਜ਼ਿੰਦਗੀਆਂ ਲਾ ਦਿੱਤੀਆਂ ਇਮਾਨਦਾਰੀ ਨਾਲ ਵੀ ਲਾ ਦਿੱਤੀਆਂ, ਨਹੀਂ ਸਮਝ ਆਈ, ਨਹੀਂ ਰਾਹ ਨਹੀਂ ਬਣਿਆ ਉਹਨਾਂ ਨੂੰ, ਸਮਝ ਨਹੀਂ ਲੱਗੀ ਉਹਨਾਂ ਨੂੰ।
ਸਲੋਕ ਅਨੇਕ ਭੇਖ ਔਰ ਗਿਆਨ ਧਿਆਨ ਮਨ ਹੱਠ ਮਿਲੇ ਉਹਨਾਂ ਕੋਏ।
ਅਨੇਕ ਭੇਖ ਔਰ ਗਿਆਨ ਧਿਆਨ
ਮਨ ਹੱਠ ਮਿਲੇ ਉਹਨਾਂ ਕੋਏ,
ਮਨ ਹੱਠ ਮਿਲੇ ਉਹਨਾਂ ਕੋਏ। ਭੇਖ ਬਹੁਤ ਨੇ, ਕੁਮੱਤਾਂ ਬਹੁਤ ਨੇ, ਔਰ ਮੱਤਾਂ ਵਾਲੇ ਗਿਆਨ ਵੀ ਕਰਾਉਂਦੇ ਨੇ, ਇਹ ਨਹੀਂ ਵੀ ਗਿਆਨ ਕਰਾਉਂਦੇ ਨਹੀਂ, ਗਿਆਨ ਸਾਰੀਆਂ ਮੱਤਾਂ ਵਾਲੇ ਕਰਾਉਂਦੇ ਨੇ, ਚਾਹੇ ਗ੍ਰੰਥ ਹੈ ਚਾਹੇ ਨਹੀਂ ਹੈ ਦੱਸਦੇ ਨੇ। ਉਹ ਇਹਨਾਂ ਦੇ ਵੀ ਨੇ, ਪ੍ਰਾਣਾਯਾਮ ਵਾਲਿਆਂ ਦੇ ਵੀ ਨੇ, ਤੇ ਉਹ ਗਿਆਨ ਧਿਆਨ ਵੀ ਹੈ ਉਹਨਾਂ ਦਾ, ਧਿਆਨ ਵੀ ਦੱਸਦੇ ਨੇ। ਕੋਈ ਕਹਿੰਦਾ ਮੂਰਤੀ ਧਿਆਨ ਜੋੜਨਾ, ਕੋਈ ਕਹਿੰਦਾ ਤ੍ਰਿਕੁਟੀ ਦੇ ਵਿੱਚ ਧਿਆਨ ਨੂੰ ਇਕੱਠਾ ਕਰਕੇ ਇੱਥੇ ਰੱਖਣਾ, ਕੋਈ ਕੁਛ ਕਹਿੰਦਾ ਕੋਈ ਕੁਛ ਕਹਿੰਦਾ। ਗਿਆਨ ਵੀ ਹੈ ਮੱਤਾਂ ਵਿੱਚ, ਧਿਆਨ ਵੀ ਹੈ, ਪਰ ਜਿੱਥੇ ਤੱਕ ਮਨ ਹੱਠ ਹੈ ਨਾ, ਮਨ ਜਦ ਹੱਠ ਹੈ, ਮਨ ਦਾ ਹੱਠ ਹੁੰਦਾ ਕੀ ਹੈ? ਮਨ ਮਾਇਆ ਮੈਂ ਫਸ ਰਹਿਓ ਨਿਕਸਤ ਨਾਹੀ ਨਾ ਮੀਤ, ਨਿਕਲਣਾ ਨਹੀਂ ਚਾਹੁੰਦਾ। ਮਤ ਕਹਿੰਦੀ ਹੈ ਵੀ ਜਿਹੜਾ ਮੋਹ ਹੈ ਮਾਇਆ ਦਾ ਮਾੜਾ ਹੈ, ਮਨ ਮੰਨਦਾ ਵੀ ਹੈ ਪਰ ਛੱਡਦਾ ਵੀ ਹੈ ਨਹੀਂ, ਇਹ ਮਨ ਹੱਠ। ਉਹ ਨਹੀਂ ਅਸੀਂ ਕਰਨਾ ਮਨ ਹੱਠ, ਅਰਥ ਉਹ ਵਾਧੇ ਨੇ, ਉਹ ਹੱਠ ਦੇ ਵਿੱਚੋਂ ਨਿਕਲੇ ਹੋਏ ਨੇ। ਇੱਕ ਬੀਜ ਛੋਟਾ ਜਿਹਾ ਪਹਿਲਾਂ ਉੱਗਦਾ, ਬੀਜ ਵਿੱਚ ਛੋਟਾ ਜਿਹਾ ਪੌਦਾ ਉੱਗਦਾ, ਉਹ ਪੌਦਾ ਕੀ ਰੂਪ ਧਾਰਨ ਕਰਦਾ ਬਾਅਦ ਚ, ਉਹ ਵੱਧਦੀ ਗੱਲ ਹੈ। ਪੌਦਾ ਰੂਪ ਕਿੱਡਾ ਧਾਰਨ ਕਰ ਲੈਂਦਾ, ਕਿੱਡਾ ਬਿਰਛ ਬਣ ਜਾਂਦਾ, ਉਹ ਵੱਧਦੀ ਗੱਲ ਹੈ। ਉਹੋ ਜਿਹੀਆਂ ਕਿੰਨੀਆਂ ਉਹ ਜੋ ਹਜ਼ਾਰੇ ਟਾਹਣੀਆਂ ਨਿਕਲਦੀਆਂ ਨੇ, ਕਿਦੋਂ ਵੀ ਬੜਬੜੀਆਂ, ਜਿਹੜਾ ਪਹਿਲਾਂ ਹੀ ਜਾਂਦਾ ਉਹਦੇ ਨਾਲ ਕਿੱਡੇ ਕਿੱਡੇ ਵੱਡੇ ਵੱਡੇ ਟਾਹਣੇ ਨਿਕਲਦੇ ਨੇ। ਕਿਸੇ ਟਾਹਣੇ 'ਚੋਂ ਵੀ ਉਹੀ ਜਿਹੀ ਟਾਹਣੀ ਨਹੀਂ ਨਿਕਲਦੀ, ਜਿੰਨਾ ਉਹ ਛੋਟਾ ਹੁੰਦਾ, ਬਾਅਦ 'ਚ ਕੀ ਰੂਪ ਧਾਰਨ ਕਰਦਾ ਉਹ ਅਲੱਗ ਗੱਲ ਹੈ। ਜਦ ਮਨ ਮਾਇਆ ਨੂੰ ਨਹੀਂ ਤਿਆਗਣਾ ਚਾਹੁੰਦਾ, ਇਹ ਮਨ ਦਾ ਹੱਠ ਹੈ। ਮਾਇਆ ਦੇ ਤਿਆਗ ਤੋਂ ਮਤਲਬ ਹੈ ਮਨ ਝੂਠ ਨੂੰ ਨਹੀਂ ਤਿਆਗਣਾ ਚਾਹੁੰਦਾ, ਮਾਇਆ ਝੂਠੀ, ਮਨ ਵਿੱਚ ਜੋ ਝੂਠ ਹੈ ਉਹਨੂੰ ਛੱਡਣਾ ਨਹੀਂ ਚਾਹੁੰਦਾ। ਝੂਠ ਨੂੰ ਪਾਪ ਵੀ ਸਮਝਦਾ, ਝੂਠ ਨੂੰ ਛੱਡਦਾ ਵੀ ਹੈ ਨਹੀਂ, ਸਾਬਤ ਹੋ ਜਾਂਦਾ ਮੇਰੀ ਵਕਤ ਝੂਠੀ ਹੈ, ਛੱਡਦਾ ਫਿਰ ਨਹੀਂ, ਹੱਠ ਹੋ ਗਿਆ, ਸਾਬਤ ਹੋ ਜਾਂਦਾ ਵੀ ਇਹ ਗਲਤ ਹੈ। ਕਿਉਂਕਿ ਇਹ ਭਗਤਾਂ ਨੇ ਲਿਖੀ ਹੈ ਗੱਲ, ਹੋਰ ਮਤ ਨਹੀਂ ਲਿਖਦੀ ਇਹ ਗੱਲ ਕਦੇ ਵੀ, ਉਹ ਤਾਂ ਉਹਦੇ ਖਿਲਾਫ ਹੈ, ਉਹ ਕਦੇ ਲਿਖੂ। ਮਨ ਹੱਠ ਮਿਲੇ ਉਹਨਾਂ ਕੋਈ, ਧਰੂ ਭਗਤ ਨੇ ਮਨ ਹੱਠ ਕੀਤਾ ਜਿਵੇਂ ਇਹ ਕਹਿੰਦੇ ਨੇ, ਇੱਕ ਲੱਤ ਭਰ ਖੜਾ ਹੋਇਆ ਨਾ, ਵੀ ਜਿੰਨਾ ਚਿਰ ਵਿਸ਼ਨੂੰ ਆ ਕੇ ਮਿਹਨਤ ਨਹੀਂ ਕਰਦਾ ਉਹਨਾਂ ਚਿਰ ਇੱਕ ਲੱਤ ਭਰ ਖੜਾ ਰਹੂ, ਮਨ ਹੱਠ ਸੀ। ਉਹ ਕਹਿੰਦੇ ਇਸ ਤਰੀਕੇ ਦਾ ਕੋਈ ਵੀ ਨਹੀਂ ਮਿਲਿਆ, ਧਰੂ ਵਾਲੀ ਗੱਲ ਗਲਤ ਹੈ। ਅਸਲ ਤਾਂ ਇਹਨਾਂ ਦੀਆਂ ਸਾਰੀਆਂ ਹੀ ਸਿਮਰਤ ਸ਼ਾਸਤਰ ਦੀਆਂ ਸਾਖੀਆਂ ਕੱਟੀਆਂ ਨੇ ਇੱਕ ਪੰਕਤੀ 'ਚ, ਦੁਨੀਆਂ ਦੀਆਂ ਸਾਰੀਆਂ ਮਤਾਂ ਸਾਰੀਆਂ ਹੀ ਮਨ ਹੱਠ 'ਤੇ ਖੜੀਆਂ ਨੇ। ਤੰਨਾ ਕਹਿੰਦਾ ਜੇ ਤੂੰ ਖਾਏਗਾ ਤਾਂ ਖਾਊਂਗਾ, ਮਨ ਹੱਠ ਹੈ, ਪੱਥਰ ਕਿਵੇਂ ਖਾ ਲੂਗਾ। ਠਾਕਰ ਹੈ, ਦੁੱਧ ਬਣਾਉਂਦਾ ਨਾਮਦੇਵ, ਦੁੱਧ ਪਿਲਾਉਂਦਾ ਤਾਂ ਮਨ ਹੱਠ ਨਾਲ ਪਿਲਾਉਂਦਾ ਦੁੱਧ। ਇਹ ਬਿਲਕੁਲ ਝੂਠ ਹੈ, ਮਨ ਹੱਠ ਨਾਲ ਇੱਥੇ ਕੋਈ ਨਹੀਂ ਮਿਲਿਆ, ਗੁਰਬਾਣੀ ਇਹ ਕਹਿੰਦੀ ਹੈ। ਇਸ ਗੱਲ ਦਾ ਪ੍ਰਚਾਰ ਕਿਉਂ ਨਹੀਂ ਕੀਤਾ? ਕਿਉਂਕਿ ਜਿਹੜੇ ਪ੍ਰਚਾਰਕ ਤੇ ਉਹ ਖੁਦ ਮਨ ਹੱਠ ਵਾਲੇ ਨੇ, ਝੂਠੇ ਨੇ। ਝੂਠਾ ਗੱਲ ਦਾ ਪ੍ਰਚਾਰ ਨਹੀਂ ਕਰੂ ਇਸ ਤਰੀਕੇ ਨਾਲ, ਉਹ ਤਾਂ ਆਪ ਮਨ ਹੱਠ ਕਰੀ ਬੈਠੇ ਨੇ। ਉਹ ਤਾਂ ਆਪ ਨਹੀਂ ਜਿੜਨਾ ਚਾਹੁੰਦੇ, ਆਪ ਨਹੀਂ ਗੁਰਬਾਣੀ ਨੂੰ ਮੰਨਣਾ ਚਾਹੁੰਦੇ। ਗੁਰਬਾਣੀ ਸੱਚ ਹੈ, ਮਨ ਝੂਠਾ। ਮਨ ਝੂਠਾ ਜਮ ਜੋਹਿਆ, ਜਮ ਦੀ ਇਹਦੇ ਤੇ ਨਿਗਾਹ ਕਿਉਂ ਹੈ? ਜਮ ਪੁਲਿਸ ਤੇ ਨਿਗਾਹ ਕਿਉਂ ਰੱਖਦੀ ਹੈ? ਪੁਲਿਸ ਨੂੰ ਸ਼ੱਕ ਹੋਊਗੀ ਵੀ ਆਦਮੀ ਗਲਤ ਕੰਮ ਕਰਦਾ। ਹੁਣ ਪੁਲਿਸ ਉਹਦੇ ਪਿੱਛੇ ਪਿੱਛੇ ਸੀ ਗੇੜੀ ਲੱਗੀ। ਜਿਹੜਾ ਨਾ ਜੋਹੇ ਜਮ, ਜਮ ਦੇ ਨਿਗਾਹ ਚ ਹੈ ਵੀ ਕੀ ਕਰਦਾ, ਹਰ ਵਕਤ ਜਮੇ ਤੇ ਨਿਗਾਹ ਰੱਖਦਾ ਕਿ ਮੁਲਜ਼ਮ ਹੈ। ਜਿਹੜਾ ਪਰਮੇਸ਼ਰ ਦਾ ਮੁਲਜ਼ਮ ਹੈ, ਝੂਠਾ ਹੈ, ਉਹਦੇ ਤੇ ਜਮ ਹਰ ਵਕਤ ਨਿਗਾਹ ਰੱਖਦਾ। ਮਿਰਤ ਮਜਾਰ ਪਸਾਰ ਮੁਖ ਨਿਰਖਤ ਪੁੰਚਿਤ ਭੂਖ ਭੁਖਨ ਭੁਖਣਾ, ਹਰ ਵਕਤ ਉਹਦੀ ਨਿਗਾਹ ਰੱਖਦੇ। ਕਾਹਦੇ ਗਰਿਆ ਕਾਹਦੇ ਮੈਂ ਕਰਦਨ ਤੋਂ ਬੜੇ। ਜਿੰਨਾ ਚਿਰ ਮਾਇਆ ਦਾ ਮੋਹ ਨਹੀਂ ਛੁੱਟਦਾ, ਮਨ ਝੂਠ ਨੂੰ ਨਹੀਂ ਤਿਆਗਦਾ, ਜਾਵੇ ਤੋਂ ਨਿਗਾਹ ਨਹੀਂ ਆਪਣੀ ਹਟਾਉਣਾ। ਪਰਮੇਸ਼ਰ ਦੀ ਸੀ ਆਈ ਡੀ ਹੈ ਜਮ, ਜਿਹਨੇ ਇਹਨੂੰ ਗ੍ਰਿਫਤਾਰ ਕਰਨਾ, ਜਿਹਨੇ ਗ੍ਰਿਫਤਾਰ ਕਰਕੇ ਇਹਨੂੰ ਪੇਸ਼ ਕਰਨਾ। ਜਿੰਨਾ ਚਿਰ ਮਨ ਦਾ ਹੱਠ ਨਹੀਂ ਛੱਡਦਾ ਵੀ ਮੈਂ ਸੱਚ ਨੂੰ ਨਹੀਂ ਮੰਨਣਾ, ਸੱਚ ਨੂੰ ਨਹੀਂ ਮੰਨਣਾ, ਪਰਮੇਸ਼ਰ ਨੂੰ ਨਹੀਂ ਮੰਨਣਾ, ਪਰਮੇਸ਼ਰ ਸੱਚ ਹੈ। ਜਿਹੜੇ ਬਾਕੀ ਹੁੰਦੇ ਨੇ ਉਹਨਾਂ 'ਤੇ ਸਰਕਾਰ ਦੀ ਨਿਗਾਹ ਹੁੰਦੀ ਹੋਈ ਹੈ, ਉਹਨਾਂ ਦੇ ਟੈਲੀਫੋਨ ਕਾਹਦੇ ਰਿਕਾਰਡ ਕਰਦੇ ਨੇ? ਕਿਉਂ ਕਰਦੇ ਨੇ? ਅੱਤਵਾਦੀਆਂ ਦੇ ਟੈਲੀਫੋਨ ਕਿਉਂ ਰਿਕਾਰਡ ਹੁੰਦੇ ਨੇ? ਕਿਉਂ ਉਹਨਾਂ 'ਤੇ ਇੰਨੀ ਨਿਗਾਹ ਰੱਖੀ ਜਾਂਦੀ ਹੈ ਸਰਕਾਰ ਦੇ ਖਿਲਾਫ਼? ਜਿਹੜੇ ਹੁਕਮ ਦੇ ਖਿਲਾਫ ਨੇ ਉਹਨਾਂ ਦੇ ਉੱਤੇ ਸਾਰਾ ਹੀ ਨਿਗਾਹ ਸੱਚਖੰਡ ਦੀ। ਮਿਲਿਆ ਕੋਈ ਵੀ ਨਹੀਂ, ਕਹਿੰਦੇ ਨੇ ਅਸੀਂ ਮਿਲ ਗਏ, ਆਨੰਦ ਹੈ। ਲੋਕਾਂ ਨੂੰ ਗੁਮਰਾਹ ਕਰਦੇ ਨੇ, ਅਪਰਾਧੀ ਨੇ ਸਾਰੇ। ਅਪਰਾਧੀਆਂ ਤੇ ਨਿਗਾਹ ਸਰਕਾਰ ਰੱਖਦੀ ਹੈ, ਇੱਥੇ ਵਾਲੀ ਵੀ ਉੱਥੇ ਵਾਲੀ। ਜੇ ਇੱਥੇ ਵਾਲੀ ਸਰਕਾਰ ਅਪਰਾਧੀਆਂ ਤੇ ਨਿਗਾਹ ਰੱਖਦੀ ਹੈ, ਉਹ ਕਹਿੰਦੇ ਨਹੀਂ ਰੱਖੂ ਬਈ ਸਰਕਾਰ। ਇੱਥੇ ਵਾਲੀ ਸਰਕਾਰ ਤਾਂ ਅਪਰਾਧੀਆਂ ਨਾਲ ਮਿਲੀ ਹੋਈ ਵੀ ਹੁੰਦੀ ਹੈ, ਮਿਲ ਵੀ ਜਾਂਦੀ ਹੈ, ਉਹ ਨਹੀਂ ਮਿਲਦੇ ਅਪਰਾਧੀਆਂ ਨੂੰ। ਇੱਥੇ ਸਰਕਾਰਾਂ ਵੀ ਝੂਠੀਆਂ ਨੇ ਨਾ, 100% ਸੱਚੀਆਂ ਸਰਕਾਰਾਂ ਨਹੀਂ ਹਨ ਇੱਥੇ। ਇਹਨਾਂ ਦੇ ਆਪਣੇ ਵੀ ਅੱਤਵਾਦੀ ਹੁੰਦੇ ਨੇ, ਆਪਣੇ ਖਿਲਾਫ ਨੂੰ ਮਰਵਾਉਣ ਵਾਲੇ ਵੀ ਰੱਖੇ ਹੁੰਦੇ ਨੇ। ਉੱਥੇ ਕੋਈ ਖਿਲਾਫ ਹੈ ਹੀ ਨਹੀਂ ਕਿਸੇ ਦੇ, ਉਹ ਖਿਲਾਫ ਨਹੀਂ ਹਨ ਕਿਸੇ ਦੇ
ਸੱਚੀ ਸਰਕਾਰ।
ਪਰ ਉਹਨਾਂ ਦੀ ਜਿਹੜੀ ਜਨਤਾ ਹੈ ਜਿਹਨੂੰ ਉਹ ਛਡਾਉਣਾ ਚਾਹੁੰਦੇ ਨੇ ਜੰਮਦੇ ਜਾਲ ਚੋਂ, ਜਿਹੜੇ ਉਹਨੂੰ ਫਸਾਉਣੇ ਵਾਲੇ ਨੇ ਉਹਨਾਂ 'ਤੇ ਨਿਗਾਹ ਰੱਖਦੇ ਨੇ। ਜਿਹੜੇ ਕੰਮ ਖਾਤਰ ਸਾਰਾ ਸਿਸਟਮ ਕ੍ਰੀਏਟ ਕੀਤਾ ਬਣਾਇਆ ਹੈ ਕਿ ਸਾਰੇ ਇਹ ਆਪਣਾ ਇੱਥੋਂ ਦੁੱਖਾਂ 'ਚੋਂ ਨਿਕਲ ਕੇ ਸੁੱਖ ਸਾਗਰ 'ਚ ਆ ਜਾਣ, ਘਰ ਨੂੰ ਚਲੇ ਜਾਣ। ਜਿਹੜਾ ਘਰ ਨੂੰ ਜਾਣ ਦੇ ਵਿੱਚ ਵਿਘਨ ਪਾ ਰਹੇ ਨੇ, ਇਹਨਾਂ ਨੂੰ ਉਲਟੀ ਸਿੱਖਿਆ ਦੇ ਕੇ, ਉਹ ਅਸਲ 'ਚ ਮੁਲਜ਼ਮ ਨੇ ਉਹਨਾਂ 'ਤੇ ਨਿਗਾਹ। ਕਿਉਂ? ਇਹ ਤਾਂ ਬੰਦੇ ਗਿਆਨਵਾਨ ਹੈ ਨਹੀਂ, ਮੂਰਖੰਧ ਕੋਲ ਨੇ, ਉਹ ਚੋਰ ਹਰਾਮ ਖੋਰ ਨੇ। ਆ ਜਿਹੜੇ ਭਗਤ ਆਉਂਦੇ ਨੇ ਉਹਨਾਂ ਦਾ ਸੁਨੇਹਾ ਦੇਣ ਸੱਚਖੰਡ ਦਾ, ਇਹਨਾਂ ਦੀ ਗੱਲ ਵੀ ਨਹੀਂ ਮੰਨਣ ਦਿੰਦੇ ਤਾਂ ਕਿਉਂ ਨਹੀਂ ਮੰਨਣ ਦਿੰਦੇ? ਮਨ ਹੱਠ ਵੀ ਨਹੀਂ ਮੰਨਣ ਦੇਣੀ, ਸਿੱਧ ਮਨ ਹੱਠ ਦੇ ਖੜੇ ਤੇ ਹੋਰ ਕੀ ਸੀ ਸਿੱਧ ਤੁਹਾਨੂੰ ਵੀ ਨਾ, ਸਾਨੂੰ ਤਾਂ ਪੁੱਛਣਾ ਹੀ ਨਹੀਂ ਕਿਸੇ ਨੇ ਸਾਡਾ ਕੀ ਬਣੂ, ਸਾਡੀ ਸੰਸਥਾ ਦਾ ਕੀ ਬਣੂ, 60 ਸਾਲ ਬਾਅਦ ਹੁਣ ਕਿਵੇਂ ਵਹਿਗਰੂ ਵਹਿਗਰੂ ਨੂੰ ਅਸੀਂ ਕਹਿ ਦਈਏ ਨਾਮ ਨਹੀਂ ਹੈ। ਕਿੰਨੇ ਦਿਨ ਦੀ ਉਮਰ ਸੀ ਤਲਵਾੜ ਦੀ? 2 ਸਾਲ ਪਹਿਲਾਂ ਕਿਹਾ ਵੀ ਕਿਵੇਂ ਛੱਡ ਦਈਏ, ਉੱਥੇ ਕੀ ਲੈ ਕੇ ਜਾਊ ਕੰਮੂ, ਕੀ ਲੈ ਗਿਆ? ਜੇ ਨਾ ਮੰਨਿਆ ਨੁਕਸਾਨ ਕਿਹਦਾ ਹੋਇਆ? ਨੁਕਸਾਨ ਉਹਦਾ ਆਪਣਾ ਹੀ ਹੋਇਆ, ਸਾਡੇ ਹੋਰ ਕਿਸੇ ਦਾ ਕਿਹਦਾ ਹੋਇਆ? ਇਹ ਤਾਂ ਗੱਲ ਜਿਹਨੇ ਮੰਨਣੀ ਉਹਨੇ ਉਹਦੇ ਕਹੇ ਤੇ ਥੋੜ੍ਹੀ ਹਟਣਾ, ਕਿਸੇ ਦੇ ਕਹੇ ਤੇ ਕੋਈ ਨਹੀਂ ਹਟਦਾ। ਸਿਆਣੇ ਬੰਦੇ ਮੰਨ ਲੈਂਦੇ ਨੇ, ਜਿਹੜੇ ਨਹੀਂ ਸਿਆਣੇ ਮੂਰਖ ਨੇ ਉਹ ਨਹੀਂ ਮੰਨਦੇ। ਮੂਰਖ ਦੇ ਮਗਰ ਲੱਗਣ ਵਾਲੇ ਵੀ ਮੂਰਖੇ ਹੁੰਦੇ ਨੇ। ਅੱਜ ਅੱਤਵਾਦੀ ਜਿਹੜੇ ਮੁੰਡੇ ਫਟਾਫਟ ਮਗਰ ਲੱਗ ਗਏ ਤੇ ਉਹਨਾਂ ਨੂੰ ਮੂਰਖੇ ਮੰਨਦੇ ਨੇ, ਲੋਕ ਮੂਰਖ ਸੀਗੇ ਮਗਰ ਲੱਗ ਗਏ। ਮਗਰ ਲਾਉਣੇ ਵਾਲੇ ਮੂਰਖ ਨਹੀਂ ਸੀਗੇ, ਲੱਗਣ ਵਾਲੇ ਮੂਰਖ ਸੀ। ਲਾਉਣ ਵਾਲੇ ਤਾਂ ਸ਼ਰਾਰਤੀ ਤੇ, ਉਹਨਾਂ ਦਾ ਪਲਾਨ ਪ੍ਰੋਗਰਾਮ ਸੀ, ਲੱਗਣ ਵਾਲੇ ਮੂਰਖ। ਉਹ ਜਿਹਨਾਂ ਨੂੰ ਕਹਿੰਦੇ ਅਸੰਖ ਮੂਰਖਾਂ ਦੇ ਘੋਰ, ਉਹ ਆਮ ਪਬਲਿਕ ਜਿਹੜੀ ਮਗਰ ਲੱਗ ਜਾਂਦੀ, ਗੁਮਰਾਹ ਹੋ ਜਾਂਦੀ। ਉਹ ਦੂਏ ਜਿਹੜੇ ਨੇ ਅਸੰਖ ਚੋਰ ਆਰਾਮ ਖੋਰ, ਉਹ ਮਗਰ ਲਾਉਣ ਵਾਲੇ ਨੇ, ਉਹ ਆਰਾਮ ਖੋਰ ਨੇ। ਇਸ ਕਰਕੇ ਮਨ ਹੱਠ ਮਿਲਿਓ ਨਾ, ਸਭ ਮਨ ਹੱਠ ਨਾਲ ਮਿਲਣ ਦੀਆਂ ਗੱਲਾਂ ਨੇ, ਜਿੰਨੀਆਂ ਵੀ ਨੇ ਕਹਾਣੀਆਂ ਸਾਖੀਆਂ, ਹਿੰਦੂ ਮਤ ਦੇ ਗ੍ਰੰਥਾਂ ਚ ਚਾਹੇ ਇਸਲਾਮ ਦੇ ਗ੍ਰੰਥਾਂ ਚ ਚਾਹੇ ਹੋਰ ਕਿਸੇ ਗ੍ਰੰਥਾਂ ਚ, ਮਨ ਹੱਠ ਦੇ ਨਾਲ ਹੈ। ਮਨ ਹੱਠ ਕਰਕੇ ਆਪਣੀ ਗੱਲ ਬਣਾਉਂਦਾ, ਨਹੀਂ ਮਨਾਇਆ ਜਾ ਸਕਦਾ। ਮਨ ਹੱਠ ਮਿਲਿਓ ਨਾ, ਕੋਈ ਵੀ ਨਹੀਂ ਮਿਲਿਆ। ਜੇ ਮਿਲਿਆ ਕਿਹਨੂੰ ਮਿਲਿਆ? ਮਿਲਿਆ ਨਹੀਂ ਹੈ ਉਹ, ਕਹਿੰਦੇ ਦਰਸ਼ਨ ਹੋਏ ਉਹਦੇ ਨਾਲ ਮਿਲਿਆ, ਫਿਰ ਉਹ ਦਰਸ਼ਨ ਦੇ ਕੇ ਘਰ ਨੂੰ ਚਲੇ ਗਿਆ, ਉੱਥੇ ਰਹਿ ਗਿਆ। ਮਿਲਿਆ ਕਿੱਥੇ ਫਿਰ? ਉਹ ਮਿਲਿਆ ਤਾਂ ਸੀ ਆਪਣੇ ਨਾਲੇ ਲੈ ਜਾਂਦਾ ਸਮਾ ਕੇ ਉਹਨੂੰ ਵਿੱਚ, ਮਿਲਿਆ ਤਾਂ ਸੀ। ਮਿਲੇ ਦੀ ਕੀ ਮਿਸਾਲ ਦਿੰਦਾ ਕਬੀਰ? ਕਬੀਰ ਕਹਿੰਦਾ ਕੂਲ ਚੱਲਦੀ ਹੈ, ਇੱਕ ਔਲਾ ਪਿਆ ਬਰਫ਼ ਦਾ ਡਲੀ ਗੋਲ ਕਿਨਾਰੇ ਤੇ ਪਿਆ, ਜਿੰਨਾ ਚਿਰ ਉਹ ਢਲ ਕੇ ਪਾਣੀ ਨਹੀਂ ਬਣ ਜਾਂਦਾ, ਮਨ ਹੱਟ ਛੱਡ ਨਹੀਂ ਦਿੰਦਾ, ਉਹਨਾਂ ਚਿਰ ਕੂਲ ਦੇ ਨਾਲ ਰਲ ਕੇ ਸਮੁੰਦਰ 'ਚ ਨਹੀਂ ਜਾ ਸਕਦਾ। ਜਦ ਔਲਾ ਢਲ ਜਾਂਦਾ ਪਾਣੀ ਬਣ ਜਾਂਦਾ, ਆਪੇ ਨੀਵੇਂ ਤੁਹਾਨੂੰ ਜਾ ਕੇ ਆਪੇ ਨੀਵਾਂ ਹੋ ਜਾਂਦਾ, ਨਹੀਂ ਤਾਂ ਪੱਥਰ ਦੀ ਡਲੀ ਵਾਂਗੂ ਪਿਆ। ਜਿੰਨਾ ਚਿਰ ਮਨ ਹੱਟ ਛੱਡ ਨਹੀਂ ਦਿੰਦਾ, ਉਹਨਾਂ ਚਿਰ ਔਲੇ ਵਾਂਗੂ ਪੱਥਰ ਦੀ ਡਲੀ ਵਾਂ ਪਿਆ। ਛੱਡੂਗਾ ਤਾਂ ਨੀਵਾਂ ਹੋਊਗਾ, ਕੂਲ ਦੇ ਵਿੱਚ ਰਲੂਗਾ ਸਮੁੰਦਰ ਚਲਾ ਜਾਊਗਾ। ਗੁਰਮਤ ਦਰਿਆ ਹੈ, ਜਿਹਨਾਂ ਨੇ ਮਨ ਹੱਟ ਛੱਡਤਾ, ਬੁੱਢਣ ਸ਼ਾਹ ਵਰਗਿਆਂ ਨੇ, ਕੌਡੇ ਰਾਕਸ਼ਸ ਵਰਗਿਆਂ ਨੇ ਜਿਹਨੂੰ ਕਹਿੰਦੇ ਨੇ ਰਾਕਸ਼ਸ, ਪਹਿਲਾਂ ਤਾਂ ਰਾਕਸ਼ਸ ਸੀ ਨਾ, ਭਾਈ ਬਿਧੀ ਚੰਦ ਵਰਗਿਆਂ ਨੇ ਚੋਰ ਸੀ ਨਾ ਪਹਿਲਾਂ, ਮੀਆਂ ਮੀਰ ਵਰਗਿਆਂ ਨੇ, ਮੀਆਂ ਮੀਰ ਤਾਂ ਖਲ ਪਹਿਲਾਂ ਹੀ ਗੁਰਮੁਖ ਹੈ, ਉਹ ਤਾਂ ਜਾਮਣ ਦਾ ਗੁਰਮੁਖ ਹੈ, ਉਹਨੂੰ ਤਾਂ ਬਸ ਪਤਾ ਨਹੀਂ ਸੀਗਾ, ਭੁੱਖਾ ਸੀ ਉਹ ਤਾਂ, ਉਹ ਤਾਂ ਕਬੀਰ ਵਾਂਗੂ ਲੋੜਵੰਦ ਸੀ, ਲੋੜਵੰਦ ਇਮਾਨਦਾਰ ਪਹਿਲਾਂ ਹੀ ਸੀ, ਪਤਾ ਲੱਗੇ ਬਸ, ਮੰਨ ਲਈ ਗੱਲ। ਮਨ ਹੱਠ ਮਿਲਿਓ ਨਾ, ਕੋਈ ਨਹੀਂ ਮਿਲਿਆ ਜਿਹਨੇ ਹੱਠ ਛੱਡਤਾ, ਕਿਉਂਕਿ ਮਨ ਹੱਠ ਵਾਲਾ ਆਪਣੀ ਪਿਛਲੀ ਮੱਤ ਰੱਖੂਗਾ, ਅੱਗੇ ਇਹੀ ਮੱਤ ਹੈ। ਬਾਕੀ ਦੋ ਮਤ, ਬਾਕੀ ਜਿੰਨੀਆਂ ਵੀ ਮਤਾਂ ਨੇ, ਸਿਰਫ ਸੰਤੋਖ ਤੱਕ ਲਿਜਾ ਸਕਦੀਆਂ ਨੇ, ਗਾਹ ਨਹੀਂ ਲਿਜਾ ਸਕਦੀਆਂ। ਉਹ ਵੀ ਜੇ ਇਮਾਨਦਾਰ ਹੋਵੇ, ਕੋਈ ਇਮਾਨਦਾਰੀ ਨਾਲ ਉਹ ਧਰਮ ਨੂੰ ਮੰਨੇ, ਉਹਦੇ 'ਚ ਝੂਠ ਨੂੰ ਬੁਰਾ ਕਿਹਾ ਝੂਠ ਨੂੰ ਛੱਡੇ, ਤਾਂ ਹੀ ਲੋਭ ਨੂੰ ਬੁਰਾ ਕਿਹਾ ਲੋਭ ਨੂੰ ਤਿਆਗੇ, ਕ੍ਰੋਧ ਨੂੰ ਬੁਰਾ ਕਿਹਾ ਕ੍ਰੋਧ ਨੂੰ ਛੱਡੇ, ਮੋਹ ਨੂੰ ਬੁਰਾ ਕਿਹਾ ਮੋਹ ਨੂੰ ਛੱਡੇ। ਜਿਹੜੀਆਂ ਗੱਲਾਂ ਦੇ ਸਹਿਮਤਾਂ ਵੀ ਬੁਰੀਆਂ ਨੇ ਸਾਰੇ, ਜਾਂ ਤਾਂ ਉਹ ਕਹਿਣੇ ਬੁਰੀਆਂ ਨਹੀਂ, ਜੇ ਬੁਰੀਆਂ ਨੇ ਤਾਂ ਛੱਡਣ, ਜੇ ਛੱਡਣਗੇ ਸੰਤੋਖੀ ਹੋ ਜਾਣਗੇ। ਇੱਥੇ ਤੱਕ ਸਾਰੀਆਂ ਮਤਾਂ ਸੱਚੀਆਂ ਨੇ, ਅੱਗੇ ਜਾ ਕੇ ਫਰਕ ਪੈ ਗਿਆ। ਉਹ ਜਿਹੜਾ ਕੌਮਨ ਮਿਨੀਮਮ ਪ੍ਰੋਗਰਾਮ ਹੈ ਮਤਾਂ ਦਾ, ਇਹ ਕੌਮਨ ਮਿਨੀਮਮ ਪ੍ਰੋਗਰਾਮ ਹੈ ਸਾਰੀਆਂ ਮਤਾਂ ਦਾ, ਇਹਦੇ ਇੱਕ ਮਤ ਹੋ ਜਾਂਦੀ ਹੈ ਸਾਰੀਆਂ ਮਤ, ਇਦੋਂ ਕਹਾਂ ਇਹਦਾ ਜਾਂਦੀ ਹੈ ਸਿੱਧੀ ਗੁਰਮਤਾਂ। ਉਹਨਾਂ ਨੇ ਰਾਹ ਉਦੋਂ ਪਾੜ ਲਿਆ, ਪੰਡਿਤ ਪਾੜੀ, ਉਹਨਾਂ ਵਿਦਵਾਨਾਂ ਨੇ ਰਸਤਾ ਆਪਣਾ ਪਾੜ ਲਿਆ, ਆਪਣਾ ਆਪਣਾ ਰਾਹ ਕਰ ਲਿਆ। ਉਹ ਤੋਂ ਬਾਅਦ ਇੱਥੇ ਤੱਕ ਤਾਂ ਮੰਨਦੇ ਨੇ ਵੀ ਪਰਮਾਤਮਾ ਇੱਕ ਹੈ, ਸਰਵ ਸ਼ਕਤੀਮਾਨ ਹੈ, ਇਹ ਗੱਲਾਂ ਵੀ ਮਨਾਈਆਂ ਹੋਈਆਂ ਮੰਨਦੇ ਨੇ, ਗਾਹਾਂ ਤੇ ਰਸਤਾ ਆਪਣਾ ਹੋਰ ਕਰ ਲਿਆ ਮਨ ਹੱਠ ਵਾਲਾ, ਕਿਉਂਕਿ ਇਹ ਮੰਨਿਆ ਨਹੀਂ ਨਾ ਹੈ। ਜਿਹੜੀ ਚੀਜ਼ ਮੂੰਹ ਨਾਲ ਕਹਿੰਦੇ ਨੇ ਉਹਨੂੰ ਮੰਨਦੇ ਨਹੀਂ, ਮੰਨਦੇ ਨਹੀਂ, ਮਨ ਹੱਠ ਮੰਨਦਾ ਨਹੀਂ, ਮਨ ਮਾਇਆ ਨੂੰ ਛੱਡਣਾ ਨਹੀਂ ਚਾਹੁੰਦਾ, ਲੋਭ ਨੂੰ ਛੱਡਣਾ ਨਹੀਂ ਚਾਹੁੰਦਾ, ਚੌਧਰ ਨੂੰ ਛੱਡਣੀ ਨਹੀਂ ਚਾਹੁੰਦਾ, ਇਹ ਹੱਠ ਹੈ ਮਨ, ਆਪਣੀ ਮਰਜ਼ੀ ਛੱਡਣੀ ਨਹੀਂ ਚਾਹੁੰਦਾ, ਨੀਵਾਂ ਹੋਣਾ ਨਹੀਂ ਚਾਹੁੰਦਾ, ਇਹ ਮਨ ਹੱਠ ਹੈ। ਮਿਲੋ ਨਾ ਕੋਈ
ਕਹੋ ਨਾਨਕ ਕਿਰਪਾ ਭਈ ਭਗਤ ਗਿਆਨੀ ਸੋਏ,
ਜਿਹਦੇ ਤੇ ਕਿਰਪਾ ਹੋ ਜਾਂਦੀ ਹੈ ਮਨ ਵੀ ਜਾਂਦਾ। ਇਹ ਨਹੀਂ ਸਾਰੇ ਨਹੀਂ ਮੰਨਦੇ, ਸਾਰੀਆਂ ਮਤਾਂ ਚ ਮੰਨ ਸਕਦੇ ਨੇ, ਮਨ ਜਾਂਦੇ ਨੇ, ਮੰਨਦੇ ਰਹੇ ਨੇ, ਆ ਮੰਨਦੇ ਰਹਿਣਗੇ। ਉਹ ਫਿਰ ਕੀ ਹੋ ਜੂਗਾ, ਗਾਹਾਂ ਜਾ ਕੇ ਜਿਹੜਾ ਮਨ ਜੂਬਾ ਨਾ ਹੱਟ ਛੱਡ ਦੂਗਾ, ਉਹ ਭਗਤ ਗਿਆਨੀ ਵਜੂਗਾ ਫਿਰ, ਨਾ ਸੰਤ ਰਹੂ ਨਾ ਸਾਧ ਰਹੂ, ਨਾ ਔਲੀਆ ਰਹੂ ਨਾ ਅੰਬੀਆ ਰਹੂ ਨਾ ਮਿਸ਼ਨਰੀ ਰਹੂ ਮਿਸ਼ਨਰੀ ਦਾ ਮੇਰਾ ਮਤਲਬ ਹੈ ਸਾਈਆਂ ਦਾ ਆ ਸਾਡੇ ਵਾਲੇ ਨਹੀਂ ਸਾਡੇ ਤਾਂ ਨਾ ਸਾਈ ਨੇ ਨਾ ਸਿੱਖ ਨੇ ਨਾ ਮੁਸਲਮਾਨ ਨੇ ਕੁਛ ਵੀ ਨਹੀਂ ਹਲੇ ਮਿਸ਼ਨਰੀ ਤਾਂ ਸਾਈਆਂ ਦੇ ਨੇ ਸਿੱਖਾਂ ਚ ਮਿਸ਼ਨਰੀ ਦਾ ਮਤਲਬ ਕੋਈ ਨਹੀਂ ਮਿਸ਼ਨਰੀ ਸਾਈਆਂ ਦੇ ਆਲਰੇਡੀ ਹੈਗੇ ਨੇ ਦੇਖੋ ਆਲਰੇਡੀ ਉਹਨਾਂ ਦੇ ਮਿਸ਼ਨਰੀ ਨੇ ਜੇ ਮਿਸ਼ਨਰੀ ਨੇ ਫਿਰ ਸਾਈ ਨੇ ਜੇ ਹੁਣ ਕੋਈ ਆਪਣੇ ਆਪ ਨੂੰ ਮੁੱਲਾ ਕਹਾ ਫਿਰ ਸਿੱਖ ਮੁੱਲਾ ਕਹਾ ਲੂ ਮੁੱਲਾ ਆਲਰੇਡੀ ਇੱਕ ਲਫ਼ਜ਼ ਹੈ ਇੱਕ ਧਰਮ ਦਾ ਅਡੋਪਟ ਕੀਤਾ ਹੋਇਆ ਦੂਆ ਆਪਣੇ ਨਾਲ ਮੁੱਲਾ ਕਿਵੇਂ ਰੱਖ ਲੂਗਾ ਕਾਜੀ ਕਿਵੇਂ ਰੱਖ ਲੂਗਾ ਜਾਂ ਕੋਈ ਗਿਆਨੀ ਕਿਵੇਂ ਕਹੂਗਾ ਆਪਣੇ ਆਪ ਕੋਈ ਸਾਡੇ ਵਾਸਤੇ ਰਿਜ਼ਰਵ ਹੋ ਗਿਆ ਭਗਤਾਂ ਵਾਸਤੇ ਰਿਜ਼ਰਵ ਹੈ ਗਿਆਨੀ ਲਫ਼ਜ਼ ਦੂਆ ਨਵਾਂ ਨਾ ਰੱਖੂਗਾ ਗਿਆਨੀ ਨਹੀਂ ਕਹਿ ਸਕਦਾ ਅਸੀਂ ਹੁਣ ਆਪਣੇ ਆਪ ਨੂੰ ਜੋਗੀ ਕਿਵੇਂ ਜੋਗੀ ਅਸੀਂ ਕਹਿੰਦੇ ਹਾਂ ਗੁੱਡ ਸੈਂਸ ਵਿੱਚ ਜੋਗੀ ਦਾ ਮਤਲਬ ਜੁੜਨਾ ਇਹਦਾ ਲਫ਼ਜ਼ ਅਰਥ ਹੈ ਇਹਦਾ ਅਰਥ ਬਾਕਾਇਦਾ ਹੈ ਮਿਸ਼ਨਰੀ ਕਮਿਸ਼ਨ ਹੈ ਗੁਰਮਤ ਕੋ ਮਿਸ਼ਨ ਨਹੀਂ ਹੈ ਇਹ ਮਿਸ਼ਨ ਨਹੀਂ ਹੈ ਇਹ ਮਿਸ਼ਨ ਨਹੀਂ ਨਾ ਹੈ ਮਿਸ਼ਨ ਤਾਂ ਬਹੁਤ ਮਾਇਆ ਦੇ ਵਿੱਚ ਹੈ ਲਫ਼ਜ਼ ਮਿਸ਼ਨ ਦਾ ਜੇ ਅਰਥ ਟਾਰਗੇਟ ਲਾਉਂਗੇ ਟਾਰਗੇਟ ਤਾਂ ਉਹਨਾਂ ਨੂੰ ਪਤਾ ਹੀ ਨਹੀਂ ਟਾਰਗੇਟ ਕੀ ਹੈ ਟਾਰਗੇਟ ਤਾਂ ਕੋਈ ਮਿੱਥਿਆ ਹੀ ਨਹੀਂ ਹੋਇਆ ਉਹਨਾਂ ਨੇ ਜਾਂ ਫਿਰ ਦੱਸਣ ਕੀ ਮਿਸ਼ਨ ਹੈ ਤੁਹਾਡਾ ਟਾਰਗੇਟ ਕੀ ਹੈ ਜੇ ਮਿਸ਼ਨ ਦਾ ਅਰਥ ਅਸੀਂ ਟਾਰਗੇਟ ਲਈਏ ਟਾਰਗੇਟ ਦੱਸਣ ਕੀ ਹੈ ਟਾਰਗੇਟ ਤਾਂ ਫਿਰ ਚਾਰ ਪਦਾਰਥ ਦਾ ਬਣਦੇ ਨੇ ਧਰਮ ਅਰਥ ਕੰਮ ਉਹ ਨੂੰ ਉਹ ਟਾਰਗੇਟ ਤਾਂ ਹਿੰਦੂ ਮੱਤ ਹੈ ਫਿਰ ਟਾਰਗੇਟ ਇਹੀ ਹੈ ਨਾ ਜੇ ਕੋਈ ਆਪਣੀ ਸੋਭਾ ਲੋੜ ਹੈ ਸਾਧ ਸੰਗੇ ਹੋਵੇ ਛੋਟੇ ਇਹ ਵੀ ਟਾਰਗੇਟ ਚੱਲੇ ਹੀ ਮੰਨ ਲਓ ਜੇ ਕੋਈ ਚਾਰ ਪਦਾਰਥ ਮੰਗੇ ਸਾਜਣਾ ਕੀ ਸੇਵਾ ਲੱਗੇ ਸਾਧਾਂ ਤੋਂ ਤਾਂ ਖਿਲਾਫ਼ ਨੇ ਉਹ ਮਿਸ਼ਨਰੀ ਵਾਲੇ ਸਾਧਾਂ ਤੋਂ ਖਿਲਾਫ਼ ਨੇ ਚਾਰ ਪਦਾਰਥ ਮੰਗਣ ਵਾਲੀ ਗੱਲ ਹੈ ਨਹੀਂ ਇਹਦਾ ਮਤਲਬ ਜਾਂ ਚਾਰ ਪਦਾਰਥ ਦੱਸਣ ਕੀ ਨੇ ਉਹ ਸਾਧਾਂ ਵਾਲੇ ਚਾਰ ਪਦਾਰਥ ਕਹਿੰਦੇ ਨੇ ਸਾਧਾਂ ਤੋਂ ਖਿਲਾਫ਼ ਨੇ ਮਿਸ਼ਨ ਕੀ ਹੋਇਆ ਤੁਹਾਡਾ ਉਹ ਕੁਛ ਵੀ ਨਹੀਂ ਹਨ ਜੋਗੀ ਤਾਂ ਕਿ ਹੈ ਜੋਗੀ ਭਗਤਾਂ ਨੇ ਮੰਨਿਆ ਮੈਂ ਵੈਰਾਗੀ ਜੋਗੀ ਇਕੱਲਾ ਜੋਗੀ ਨਹੀਂ ਵੈਰਾਗੀ ਹਾਂ ਪਹਿਲਾਂ ਵੈਰਾਗੀ ਹੋਊ ਤਾਂ ਜੋਗੀ ਬਣਦਾ ਜੇ ਪਹਿਲਾਂ ਵੈਰਾਗੀ ਨਹੀਂ ਫਿਰ ਜੋਗੀ ਨਹੀਂ ਬਣਦਾ ਕਿਉਂਕਿ ਉਹ ਵੈਰਾਗੀ ਅੱਡ ਨੇ ਜੋਗੀ ਅੱਡ ਨੇ ਜੋਗੀ ਆਪਣੇ ਆਪ ਨੂੰ ਵੈਰਾਗੀ ਨਹੀਂ ਮੰਨਦੇ ਵੈਰਾਗੀ ਆਪਣੇ ਆਪ ਨੂੰ ਜੋਗੀ ਨਹੀਂ ਮੰਨਦੇ ਉਹ ਨਾ ਵੈਰਾਗੀ ਤੇ ਨਾ ਜੋਗੀ ਸੀ ਤੁਸੀਂ ਉਹ ਦੋਹਾਂ ਨੂੰ ਝੂਠੇ ਕਰਨ ਵਾਸਤੇ ਵੈਰਾਗੀ ਜੋਗੀ ਕਿਹਾ ਜੇ ਕੋਈ ਜੋਗੀ ਹੋਵੇ ਵੈਰਾਗੀ ਵੀ ਹੁੰਦਾ ਯਾਨੀ ਵੈਰਾਗੀ ਜੋਗੀ ਦੇ ਨਵੇਂ ਅਰਥ ਦੱਸੇ ਨੇ ਉਹਨਾਂ ਨੇ ਇਹ ਮਿਸ਼ਨਰੀ ਦੇ ਨਵੇਂ ਅਰਥ ਦੱਸਦੇ ਉਹਨਾਂ ਦਾ ਮਿਸ਼ਨ ਆਹ ਸੀ ਸਾਡਾ ਆਹ ਹੈ ਅੰਗਰੇਜ਼ਾਂ ਦਾ ਮਿਸ਼ਨ ਆਹ ਸੀ ਸਾਡਾ ਫਿਰ ਮੈਂ ਮੰਨਦਾ ਮਿਸ਼ਨਰੀ ਨੇ ਗੱਲਾਂ ਨਾਲੇ ਨਾਂ ਰੱਖੇ ਜਾਂਦੇ ਨੇ ਨਾਂ ਰੱਖ ਹੁੰਦੇ ਨੇ ਦਿਮਾਗ ਚਾਹੀਦਾ ਗਿਆਨ ਚਾਹੀਦਾ ਨਾਂ ਰੱਖਣ ਨੂੰ ਨਾਂ ਜਿਹਨਾਂ ਨੇ ਨਾਂ ਰੱਖੇ ਨੇ ਐਵੇਂ ਨਹੀਂ ਰੱਖੇ ਹੁਣ ਤਾਂ ਤੁਸੀਂ ਰੀਸ ਗੱਲ ਹੀ ਮਿਸ਼ਨਰੀ ਵਾਲਿਆਂ ਦੀ ਮਿਸ਼ਨਰੀ ਵਾਲਿਆਂ ਨੇ ਤਾਂ ਫਿਰ 50% ਆਪਣੀ ਉਹ ਪਹਿਲਾਂ ਆਪਣਾ ਧਰਮ ਗ੍ਰੰਥ ਹੈ ਕਰਨੇ ਨੂੰ ਕਰਦਾ ਤੁਸੀਂ ਗੁਰਬਾਣੀ ਨੂੰ ਕਰੋ 50% ਕਰਨੇ ਪਹਿਲਾਂ ਮਿਸ਼ਨਰੀ ਵਾਲਿਆਂ ਨੇ ਆਪਣੇ ਗ੍ਰੰਥ ਨੂੰ ਕਰਨੇ ਨੂੰ ਕੀਤਾ ਹੁਣ ਵਾਲੇ ਨੂੰ ਫਿਰ ਕਹਿੰਦੇ ਨੇ ਕਰਨੇ ਕਰੋ 50% ਉਹਨਾਂ ਦਾ ਤਾਂ 5% ਸੱਚਾ ਹੈ ਫਿਰ ਗ੍ਰੰਥ ਤੁਹਾਡਾ ਸਾਰੇ ਸੱਚਾ ਹਾਂ ਸੱਚੇ ਨੂੰ ਝੂਠਾ ਬਣਾਉਣ ਦਾ ਕੰਮ ਜ਼ਰੂਰ ਕੀਤਾ ਤੁਸੀਂ ਮਾਤਾ ਗੁਜਰ ਕੌਰ ਲਿਖ ਕੇ ਇਹਦਾ ਅੱਜ ਕੁਛ ਤੁਸੀਂ ਕੁਛ ਕਰਦੇ ਸੱਚ ਨੂੰ ਝੂਠ ਬਣਾਉਣ ਦਾ ਕੰਮ ਜ਼ਰੂਰ ਕੀਤਾ ਇਹਨਾਂ ਨੇ ਮਿਸ਼ਨਰੀ ਨਾਂ ਰੱਖ ਕੇ ਹਾਂਜੀ
ਕਹੋ ਨਾਨਕ ਕਿਰਪਾ ਭਈ ਭਗਤ ਗਿਆਨੀ ਸੋਏ
ਭਗਤ ਗਿਆਨੀ ਸੋਏ ਭਗਤ ਉਪਾ ਗਿਆਨੀ ਹੋਊਗਾ ਗਿਆਨੀ ਦੇ ਬਿਨਾਂ ਭਗਤ ਨਹੀਂ ਹੋ ਸਕਦਾ ਗਿਆਨੀ ਕੀ ਹੋਊ ਤਤ ਗਿਆਨੀ ਹੋਊ ਆਤਮ ਗਿਆਨੀ ਹੋਊ
ਪੌੜੀ ਨੰਗਾ ਗਿਆਨ ਨਹੀਂ ਮੁੱਖ ਬਾਤੋਂ
ਗਿਆਨ ਕਿਹਾ ਜਾ ਹੋਊਗਾ ਗਿਆਨੀ ਕਿਹਾ ਜਾ ਹੋਊਗਾ ਮੂੰਹ ਨਾਲ ਜ਼ਿਆਦਾ ਗੱਲਾਂ ਕਰਨ ਵਾਲਾ ਗਿਆਨੀ ਨਹੀਂ ਹੁੰਦਾ ਹੈ ਵੀ ਲੈਕਚਰ ਦੇਈ ਜਾਵੇ ਯਾਦ ਕਰ ਲਿਆ ਸ਼ਾਦ ਲੱਦ ਲੈ ਖੋਪੜੀ ਤੇ ਪੜ ਪੜ ਸੁਣਾਈ ਜਾਊਗਾ ਭਗਤੀਆਂ ਬੋਲੀ ਜਾਊਗਾ ਅਰਥ ਪਤਾ ਨਹੀਂ ਕੀ ਨੇ ਮੁੱਖ ਤੋਂ ਬਾਤਾਂ ਕਰਨਾ ਗਿਆਨੀ ਨਹੀਂ ਹੁੰਦਾ ਹੈ ਸਟੇਜ ਤੇ ਚੜ ਕੇ ਟੱਪ ਕੇ ਬਹਿ ਗਿਆ ਅਰਧਾਰ ਬੋਲੀ ਗਿਆ ਇਹ ਗਿਆਨੀ ਕਟਨੈਮ ਕਰਦੀਆਂ ਨਾ ਗੱਲਾਂ ਨੂੰ ਇਹੋ ਜਿਹੇ ਬਥੇਰੇ ਸੀ ਪਹਿਲਾਂ ਵਧੀਆ ਵਧੀਆ ਗਿਆਨ ਕਰਨ ਵਾਲੇ ਬੈਠੇ ਨੇ ਵਕਤ ਜਿਹਨਾਂ ਨੂੰ